ਤਾਂ ਭੈੜੇ ਪੁੱਤਰ ਨਾਲ ਵੀ ਹੁੰਦੇ। ਭਾਵੇਂ ਕਿੰਨਾ ਹੀ ਬੁਰਾ ਕਿਉਂ ਨਾ ਹੋਵੇ, ਪੁੱਤਰ ਦਾ ਪਿਆਰ ਫਿਰ ਵੀ ਮਾਪਿਆਂ ਦਾ ਪੁੱਤਰ ਨਾਲ ਪਿਆਰ ਬਣਿਆ ਹੀ ਰਹਿੰਦੇ। ਮਨ ਨੂੰ ਕੋਈ ਪੁੱਤਰ ਬੁਰਾ ਵੀ ਨਿਕਲ ਆਏ, ਮਾਪੇ ਕੁਮਾਪੇ ਨਹੀਂ ਬਣਦੇ, ਉਹ ਪਿਆਰ ਦੇਈ ਜਾਂਦੇ ਨੇ। ਪਰ ਕੋਈ ਪੁੱਤਰ ਚੰਗਾ ਨਿਕਲ ਆਏ, ਆਪਣੇ ਮਾਂ ਪਿਓ ਦੇ ਨਾਂ ਨੂੰ ਦੁਨੀਆਂ 'ਚ ਰੋਸ਼ਨ ਕਰਦੇ, ਇਹੋ ਜਿਹਾ ਚੰਗਾ ਕੰਮ ਕਰੇ, ਮਾਂ ਪਿਓ ਦੇ ਨਾਂ ਨੂੰ ਸੰਸਾਰ 'ਚ ਰੋਸ਼ਨਾ ਦੇਵੇ, ਲੋਕ ਆਖਦੇ ਨੇ ਇਸ ਪੁੱਤਰ ਹੈ। ਪਿਤਾ ਦਾ ਪਿਆਰ ਤਾਂ ਪੁੱਤਰ ਨਾਲ ਹੈ ਹੀ, ਪਰ ਪੁੱਤਰ ਚੰਗਾ ਨਿਕਲ ਆਏ ਤਾਂ ਪਿਆਰ ਹੋਰ ਵੱਧ ਜਾਂਦਾ। ਪਿਤਾ ਜ਼ਿਆਦਾ ਪਿਆਰ ਕਰਨ ਲੱਗ ਜਾਂਦਾ ਆਪਣੇ ਚੰਗੇ ਪੁੱਤਰ ਨੂੰ। ਬਾਬਾ ਨਾਨਕ ਜੀਓ, ਗੁਰੂ ਨਾਨਕ ਸਾਹਿਬ ਰੱਬ ਦੇ ਪੁੱਤਰ ਤਾਂ ਪਹਿਲਾਂ ਹੀ ਸੀ, ਤੁਸੀਂ ਰੱਬ ਨਾਲ ਤਾਂ ਪਹਿਲਾਂ ਹੀ ਪਿਆਰ ਸੀ, ਪਰ ਦੁਨੀਆਂ 'ਤੇ ਐਸੇ ਪੁੱਤਰ ਵੀ ਨੇ ਜਿਹੜੇ ਪਿਤਾ ਦੇ ਨਾਂ ਨੂੰ ਮਿਟਾ ਕੇ ਆਪਣੇ ਨਾਂ ਨੂੰ ਦੁਨੀਆਂ ਸਾਹਮਣੇ ਰੱਖਦੇ ਨੇ। ਪਰ ਸਪੁੱਤਰ ਉਹ ਨੇ ਜਿਹੜਾ ਆਪਣਾ ਨਾਂ ਮਿਟਾ ਕੇ ਪਿਤਾ ਦੇ ਨਾਮ ਨੂੰ ਦੁਨੀਆਂ ਸਾਹਮਣੇ ਰੱਖਦੇ ਨੇ। ਅਨੇਕਾਂ ਪੀਰ ਪੈਗੰਬਰ ਅਵਤਾਰ ਔਲੀਏ ਆਏ, ਰੱਬ ਨੇ ਪੁੱਤਰ ਬਣਾ ਭੇਜਿਆ, ਉਹਨਾਂ ਨੇ ਰੱਬ ਦਾ ਨਾਮ ਪਿੱਛੇ ਕਰ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਨਾਨਕ ਸਾਹਿਬ, ਤੁਸੀਂ ਆਪਣਾ ਨਾਂ ਮਿਟਾ ਕੇ ਰੱਬ ਦੇ ਨਾਂ ਨੂੰ ਦੁਨੀਆਂ ਸਾਹਮਣੇ ਰੱਖਿਆ ਅਤੇ ਤੁਹਾਡੀ ਪ੍ਰੀਤ ਰੱਬ ਨਾਲ ਹੋਰ ਗੂੜ੍ਹੀ ਹੋ ਗਈ। ਭਾਰੀ ਕਰੀ ਤਪੱਸਿਆ ਵੱਡਾ ਭਾਗ, ਹਰ ਸਿਉਂ ਬਣ ਆਈ। ਤੁਸੀਂ ਆਪਣਾ ਨਾਂ ਨਹੀਂ ਦੁਨੀਆਂ ਨੂੰ ਜਪਾਇਆ, ਇਹ ਨਹੀਂ ਕਿਹਾ ਕੋਈ ਗੁਰੂ ਨਾਨਕ ਦੇ ਨਾਮ ਨੂੰ ਜਪੇ, ਕਦੀ ਨਹੀਂ ਕਿਹਾ ਮੈਂ ਗੁਰੂ, ਮੈਂ ਪੀਰ, ਮੈਂ ਪੈਗੰਬਰ, ਮੈਂ ਅਵਤਾਰ। ਜਦੋਂ ਕਿਹਾ ਇੰਨੀ ਗੱਲ ਕਹੀ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਮਾਲਕ ਮੈਂ ਨੀਚ ਹਾਂ, ਤੂੰ ਸਦਾ ਰਹਿਣ ਵਾਲੇ, ਤੂੰ ਸੁਲਤਾਨ, ਕਹਾਂ ਹਉ ਮੀਆਂ ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਮਾਮੀ, ਮੈਂ ਮੂਰਖ ਕਹਿਣ ਨਾ ਜਾਈ। ਜਦੋਂ ਫੁਲਾਇਆ ਰੱਬ ਦੇ ਨਾਂ ਨੂੰ ਫੁਲਾਇਆ, ਆਪਣੇ ਨਾਂ ਨੂੰ ਨਹੀਂ, ਪੁੱਤਰ ਸਪੁੱਤਰ ਨਿਕਲਿਆ ਜਿਹਨੇ ਪਿਤਾ ਦੇ ਨਾਂ ਨੂੰ ਰੋਸ਼ਨਾ ਦਿੱਤਾ। ਭਾਰੀ ਕਰੀ ਤਪੱਸਿਆ ਵੱਡਾ ਭਾਗ, ਹਰ ਸਿਉਂ ਬਣ ਆਈ। ਇਸ ਤੋਂ ਅਗਲੀ ਪੰਕਤੀ, ਬਾਬਾ ਪਹਿਦਾ ਸੱਚ ਖੰਡ, ਨੌ ਨਿੱਧ ਨਾਮ ਗਰੀਬੀ ਪਾਈ। ਪਰਮੇਸ਼ਰ ਦੇ ਦਰ 'ਤੇ ਪੈਦਾ ਦਾ ਭਾਵ ਪਹਿਨਾਏ ਜਾਣਾ, ਗੁਰੂ ਨਾਨਕ ਸਾਹਿਬ ਜੀ ਨੂੰ ਸੁਰ ਭਾਵ ਪਹਿਨਾਇਆ ਗਿਆ, ਇੱਜ਼ਤ ਮਿਲੀ, ਸ਼ੋਹਰਤ ਮਿਲੀ, ਰੱਬ ਦੇ ਘਰੋਂ ਵਡਿਆਈਆਂ ਮਿਲੀਆਂ, ਰਿੱਧੀਆਂ ਸਿੱਧੀਆਂ ਨਿੱਧੀਆਂ ਭਗਤੀ ਦੇ ਖਜ਼ਾਨੇ ਪਰਮੇਸ਼ਰ ਜੀ ਨੇ ਗੁਰੂ ਨਾਨਕ ਦੀ ਝੋਲੀ 'ਚ ਭਰ ਦਿੱਤੇ, ਨਾਮ ਭਗਤੀ ਦੇ ਖਜ਼ਾਨੇ ਭਰ ਦਿੱਤੇ, ਸਾਰੀਆਂ ਰਹਿਮਤਾਂ ਨਾਲ ਨਿਵਾਜ ਦਿੱਤਾ, ਆਪਣਾ ਸਿੰਘਾਸਨ ਤੱਕ ਸਾਹਮਣੇ ਕਰ ਦਿੱਤਾ। ਅਤੇ ਜਦੋਂ ਸਾਰੀਆਂ ਦਾਤਾਂ ਝੋਲੀ ਭਰ ਦਿੱਤੀਆਂ ਅਤੇ ਗੁਰੂ ਨਾਨਕ ਸਾਹਿਬ ਫਿਰ ਝੋਲੀ ਅੱਡ ਖੜ੍ਹੇ ਹੋ ਗਏ, ਕਹਿਣ ਲੱਗੇ ਹੈ ਅਕਾਲ ਪੁਰਖ ਜੀਓ, ਇੰਨੀਆਂ ਦਾਤਾਂ ਦਿੱਤੀਆਂ, ਰਿੱਧੀਆਂ ਸਿੱਧੀਆਂ ਨਿੱਧੀਆਂ ਭਗਤੀ ਨਾਮ ਦੇ ਖਜ਼ਾਨੇ, ਕਿਰਪਾ ਕਰਕੇ ਇੱਕ ਦਾਤ ਮੇਰੀ ਝੋਲੀ 'ਚ ਹੋਰ ਪਾ ਦਿਓ, ਜਿੱਥੇ ਇੰਨਾ ਕੁਝ ਦਿੱਤਾ ਹੈ ਇੱਕ ਦਾਨ ਮੈਨੂੰ ਹੋਰ ਦੇ ਦਿਓ। ਅਕਾਲ ਪੁਰਖ ਆਖਦੇ ਨੇ ਬਾਬਾ ਨਾਨਕ, ਇੰਨੀਆਂ ਦਾਤਾਂ ਲੈ ਰੱਜੇ ਨਹੀਂ, ਹੋਰ ਕਿਹੜੀ ਚੀਜ਼ ਘੱਟ ਰਹਿ ਗਈ, ਐਸੀ ਕਿਹੜੀ ਚੀਜ਼ ਦੀ ਕਮੀ ਰਹਿ ਗਈ ਜਿਹੜੀ ਮੰਗਣ ਲੱਗ ਪਏ ਹੋ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਕਾਲ ਪੁਰਖ ਜੀ, ਉਹ ਸਾਰਾ ਕੁਝ ਦਿੱਤਾ ਪਰ ਇੱਕ ਦਾਤ ਮੇਰੀ ਝੋਲੀ 'ਚ ਹੋਰ ਪਾ ਦਿਓ, ਉਹ ਕਿਹੜੀ? ਸਿਆਣਿਆਂ ਦਾ ਕਥਨ ਹੈ ਕਿ ਸ਼ੇਰਨੀ ਦਾ ਦੁੱਧ ਦੁਰਲੱਭ ਹੁੰਦਾ ਹੈ, ਜਲਦੀ ਕੀਤਿਆਂ ਲੱਭਦਾ ਨਹੀਂ ਹੈ, ਅਤੇ ਜੇ ਮਿਲ ਜਾਏ ਉਹ ਆਮ ਭਾਂਡੇ 'ਚ ਟਿਕਦਾ ਨਹੀਂ ਹੈ, ਉਹਨੂੰ ਸੰਭਾਲਣ ਲਈ ਘੱਟੋ ਘੱਟ ਸੋਨੇ ਦਾ ਭਾਂਡਾ ਚਾਹੀਦਾ, ਆਮ ਭਾਂਡੇ 'ਚੋਂ ਫਟ ਜਾਂਦਾ, ਖਰਾਬ ਹੋ ਜਾਂਦਾ। ਸਿਆਣਿਆਂ ਦੀ ਇੱਕ ਕਹਾਵਤ ਹੈ, ਸ਼ੇਰਨੀ ਦਾ ਦੁੱਧ ਦੁਰਲੱਭ ਹੈ, ਆਮ ਭਾਂਡੇ 'ਚ ਟਿਕਦਾ ਨਹੀਂ, ਉਹਨੂੰ ਸੋਨੇ ਦੇ ਭਾਂਡੇ 'ਚ ਸਾਂਭ ਕੇ ਰੱਖਣਾ ਪੈਂਦਾ ਤਾਂ ਬਚਦਾ। ਗੁਰੂ ਨਾਨਕ ਸਾਹਿਬ ਆਖਦੇ ਨੇ ਅਕਾਲ ਪੁਰਖ ਜੀਓ, ਤੇਰੀਆਂ ਦਾਤਾਂ ਕੀਮਤੀ ਦੁੱਧ ਵਰਗੀਆਂ ਨੇ, ਰਿੱਧੀਆਂ ਸਿੱਧੀਆਂ ਨਿੱਧੀਆਂ ਨਾਮ ਭਗਤੀ ਦੇ ਖਜ਼ਾਨੇ, ਸਾਰੀਆਂ ਕੀਮਤੀ ਦੁੱਧ ਵਰਗੀਆਂ ਤੇਰੀਆਂ ਦਾਤਾਂ ਨੇ, ਤੇਰੀਆਂ ਕੀਮਤੀ ਦਾਤਾਂ ਮੇਰੇ ਹੰਕਾਰ ਦੇ ਭਾਂਡੇ 'ਚ ਪੈ ਕੇ ਖਰਾਬ ਨਾ ਹੋ ਜਾਣ। ਜਿੱਥੇ ਇੰਨੀਆਂ ਦਾਤਾਂ ਨਾਲ ਨਿਵਾਜਿਆਈ, ਮੈਨੂੰ ਇੱਕ ਗਰੀਬੀ ਦਾ ਭਾਂਡਾ ਦੇ ਦੇ, ਮੈਂ ਉਸ ਗਰੀਬੀ ਦੇ ਭਾਂਡੇ ਵਿੱਚ ਤੇਰੀਆਂ ਦਾਤਾਂ ਸਾਂਭ ਕੇ ਰੱਖਾਂਗਾ। ਜਿੱਥੇ ਇੰਨੀਆਂ ਦਾਤਾਂ ਨਾਲ ਨਿਵਾਜੇ ਹੈ, ਮੈਨੂੰ ਇੱਕ ਨਿਮਰਤਾ ਦਾ ਭਾਂਡਾ ਦੇ ਦੇ, ਮੈਂ ਨਿਮਰਤਾ 'ਚ ਝੁਕਿਆ ਹੀ ਰਵਾਂ, ਤੇਰੀਆਂ ਸਾਰੀਆਂ ਦਾਤਾਂ ਸਾਂਭੀ ਰੱਖਾਂ, ਕਿਤੇ ਹੰਕਾਰ ਦੇ ਭਾਂਡੇ 'ਚ ਤੇਰੀਆਂ ਦਾਤਾਂ ਪੈ ਕੇ ਖਰਾਬ ਨਾ ਹੋ ਜਾਣ। ਜਿੱਥੇ ਇੰਨਾ ਕੁਛ ਦਿੱਤਾ ਹੀ, ਮੈਨੂੰ ਗਰੀਬੀ ਵੀ ਦੇ ਦੇ, ਮੈਨੂੰ ਹੱਦ ਦਰਜੇ ਦੀ ਨਿਮਰਤਾ ਦੇ ਦੇ। ਜਦੋਂ ਗਰੀਬੀ ਦੀ ਮੰਗ ਕੀਤੀ, ਅਕਾਲ ਪੁਰਖ ਆਖਦੇ ਨੇ ਬਾਬਾ ਨਾਨਕ ਅੱਜ ਤੱਕ ਲੋਕ ਰਿੱਧੀਆਂ ਸਿੱਧੀਆਂ ਨਿੱਧੀਆਂ ਮੰਗਦੇ ਰਹੇ, ਨਾਮ ਭਗਤੀ ਖਜ਼ਾਨੇ ਮੰਗਦੇ ਰਹੇ, ਪਰ ਕਿਸੇ ਗਰੀਬੀ ਨਹੀਂ ਸੀ ਮੰਗੀ। ਗਰੀਬੀ ਦੀ ਦਾਤ ਮੰਗ ਕੇ ਤੂੰ ਮੈਨੂੰ ਆਪ ਹੀ ਮੰਗ ਲਿਆ, ਤੂੰ ਅਕਾਲ ਪੁਰਖ ਨੂੰ ਮੰਗ ਲਿਆ। ਜਾਂ ਅੱਜ ਤੋਂ ਬਾਅਦ ਜੇ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੂੰ ਗੁਰ ਪਰਮੇਸ਼ਰ ਹੋਇਆ ਕਰੇਗਾ, ਤੇਰੇ ਤੇ ਰੱਬ ਵਿੱਚ ਕੋਈ ਫਰਕ ਨਹੀਂ। ਤਾਂ ਹੀ ਭੱਟਾ ਨੇ ਕਹਿ ਦਿੱਤਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਂ ਹੀ ਭਾਈ ਗੁਰਦਾਸ ਨੇ ਕਹਿ ਦਿੱਤਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਬਾਬਾ ਨਾਨਕ ਤੁਸੀਂ ਰੱਬ ਰੂਪ ਹੋ, ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਬਾਬਾ ਨਾਨਕ ਜੇ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰ ਪਰਮੇਸ਼ਰ ਹੋਇਆ ਕਰੋਗੇ, ਮੇਰੇ ਤੇ ਤੁਹਾਡੇ ਚ ਭੇਦ ਨਹੀਂ ਹੋਏਗਾ। ਬਾਬਾ ਪੈਦਾ ਸੱਚ ਖੰਡ, ਪਰਮੇਸ਼ਰ ਦੇ ਦਰ ਤੋਂ ਇੱਜ਼ਤ ਮਿਲੀ, ਸਰੂਪਾਓ ਪਹਿਨਾਏ ਗਏ, ਨੌ ਨਿਧ ਨਾਮ, ਨੌ ਨਿਧੀਆਂ ਨਾਮ ਦੇ ਖਜ਼ਾਨੇ ਮਿਲੇ, ਗਰੀਬੀ ਪਾਈ, ਨਾਲ ਗਰੀਬੀ ਵੀ ਪ੍ਰਾਪਤ ਕਰ ਲਈ, ਨਿਮਰਤਾ ਵੀ ਪ੍ਰਾਪਤ ਕਰ ਲਈ। ਗਰੀਬੀ ਹੱਦ ਦਰਜੇ ਦੀ, ਨਿਮਰਤਾ ਹੱਦ ਦਰਜੇ ਦੀ। ਰੋਜ਼ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਉਹਦੇ ਵਿੱਚ ਕਦੀ ਪੜ੍ਹ ਕੇ ਦੇਖੋ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਕਿੰਨੀ ਹੈ। ਇਹ ਜੀਭ ਬਿਆਨ ਨਹੀਂ ਕਰ ਸਕਦੀ, ਇਹ ਜੀਭ ਸੜ ਜਾਏ ਇਸ ਤਰ੍ਹਾਂ ਗੁਰੂ ਨਾਨਕ ਨੂੰ ਕਵੇ, ਇੰਨੀ ਨਿਮਰਤਾ। ਜਦੋਂ ਅਸੀਂ ਪੜ੍ਹਦੇ ਹਾਂ ਨਾ ਅਸੰਖ ਜਪ, ਅਸੰਖ ਭਾਓ, ਤਿੰਨ ਪੌੜੀਆਂ ਨੇ ਅਸੰਖ ਦੀਆਂ। ਇੱਕ ਪੌੜੀ ਵਿੱਚ ਜ਼ਿਕਰ ਕੀਤਾ ਗੁਰਮੁਖਾਂ ਦਾ, ਧਰਮੀ ਬੰਦਿਆਂ ਦਾ, ਅਨੇਕਾਂ ਜਪੀ ਤਪੀ ਨੇ, ਅਨੇਕਾਂ ਭਗਤੀ ਕਰਨ ਵਾਲੇ ਨੇ, ਅਨੇਕਾਂ ਨਾਮ ਨਾਲ ਜੁੜੇ ਹੋਏ ਲੋਕ ਨੇ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ। ਇੱਕ ਪੌੜੀ ਹੈ ਜਿਹਦੇ ਵਿੱਚ ਨਾਵਾਂ ਥਾਵਾਂ ਕੁਦਰਤ ਦਾ ਵਰਣਨ ਹੈ ਕਿ ਅਕਾਲ ਪੁਰਖ ਤੇਰੀ ਕੁਦਰਤ ਵਿੱਚ ਧਰਮੀ ਲੋਕਾਂ ਦੀ ਵੀ ਗਿਣਤੀ ਦਾ ਅੰਤ ਨਹੀਂ, ਬਹੁਤ ਧਰਮੀ ਨੇ। ਦੂਜੀ ਪੌੜੀ ਦੇ ਵਿੱਚ ਤੇਰੀ ਕੁਦਰਤ ਦੇ ਵਿੱਚ ਨਾਵਾਂ ਤੇ ਥਾਵਾਂ ਦਾ ਵੀ ਅੰਤ ਨਹੀਂ, ਅਸੰਖ ਨਾਮ, ਅਸੰਖ ਥਾਮ, ਅਗਮ ਅਗਮ, ਅਸੰਖ ਲੋ। ਤੇ ਜਿਹੜੀ ਵਿਚਕਾਰਲੀ ਪੌੜੀ ਹੈ ਨਾ, ਉਹਦੇ ਵਿੱਚ ਜ਼ਿਕਰ ਕੀਤਾ ਪਾਪੀਆਂ ਬੰਦਿਆਂ ਦਾ, ਮਨਮੁੱਖਾਂ ਦਾ। ਐ ਅਕਾਲ ਪੁਰਖ, ਜੇ ਮੈਂ ਤੇਰੀ ਕਾਇਨਾਤ ਦਾ, ਕੁਦਰਤ ਦਾ ਜ਼ਿਕਰ ਕਰਨ ਲੱਗਿਆਂ, ਜਿੱਥੇ ਕੁਦਰਤ ਦਾ ਜ਼ਿਕਰ ਕਰਦਿਆਂ ਮੈਂ ਧਰਮੀਆਂ ਦੀ ਗੱਲ ਕੀਤੀ, ਮੈਨੂੰ ਪਾਪੀਆਂ ਦਾ ਵੀ ਜ਼ਿਕਰ ਕਰਨਾ ਪੈ ਰਿਹਾ। ਜੇ ਮੈਂ ਪਾਪੀਆਂ ਮਨਮੁੱਖਾਂ ਦਾ ਜ਼ਿਕਰ ਨਾ ਕਰਾਂ ਤਾਂ ਤੇਰੀ ਕੁਦਰਤ ਦਾ ਵਰਣਨ ਅਧੂਰਾ ਰਹਿ ਜਾਏਗਾ। ਜਿੱਥੇ ਮੈਂ ਧਰਮੀਆਂ ਦੀ ਗੱਲ ਕਰ ਰਿਹਾ, ਉੱਥੇ ਮਨਮੁੱਖਾਂ ਦੀ ਵੀ ਗੱਲ ਕਰਨੀ ਪੈ ਰਹੀ ਹੈ। ਇਸ ਕਾਇਨਾਤ ਵਿੱਚ ਉਹਨਾਂ ਦੀ ਵੀ ਕਮੀ ਨਹੀਂ, ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਨੇਕਾਂ ਪਾਪੀ ਲੋਕ ਨੇ, ਅਨੇਕਾਂ ਗੁਨਾਹਗਾਰ ਲੋਕ ਨੇ। ਜਦੋਂ ਅਸੰਖ ਜਪ ਦੀ ਗੱਲ ਕੀਤੀ, ਉੱਥੇ ਕਹਿ ਦਿੱਤਾ ਕੁਦਰਤ ਕਵਣ ਕਹਾਂ ਵਿਚਾਰ, ਮੈਂ ਤੇਰੀ ਕੁਦਰਤ ਦਾ ਕਿਵੇਂ ਅੰਤ ਪਾਵਾਂ। ਜਿੱਥੇ ਅਸੰਖ ਨਾਮ ਵਾਲੀ ਪੌੜੀ ਉਚਾਰੀ, ਉੱਥੇ ਵੀ ਅਖੀਰ ਤੇ ਕਹਿ ਦਿੱਤਾ ਕੁਦਰਤ ਕਵਣ ਕਹਾਂ ਵਿਚਾਰ, ਮੈਂ ਤੇਰੀ ਕੁਦਰਤ ਦਾ ਅੰਤ ਨਹੀਂ ਪਾ ਸਕਦਾ। ਪਰ ਜਿੱਥੇ ਮਨਮੁੱਖਾਂ ਦੀ, ਪਾਪੀਆਂ ਦੀ ਗੱਲ ਕੀਤੀ, ਉੱਥੇ ਅਖੀਰ ਵਿੱਚ ਕੁਦਰਤ ਕਵਣ ਕਹਾਂ ਵਿਚਾਰ ਨਹੀਂ ਗਿਆ। ਪਾਪੀਆਂ ਗੁਨਾਹਗਾਰਾਂ ਦਾ ਜ਼ਿਕਰ ਕੀਤਾ, ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭੱਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ। ਮਤਾ ਮਣਾ ਤੂੰ ਸੋਚੇ ਵੀ ਤੂੰ ਇਹਨਾਂ ਨਾਲੋਂ ਬੜਾ ਚੰਗਾ, ਉਹ ਨਹੀਂ ਮਣਾ, ਤੂੰ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਨਾਨਕ ਨੀਚ ਕਹਿ ਵਿਚਾਰ, ਮੈਂ ਵੀ ਕਿਹੜਾ ਬਹੁਤਾ ਚੰਗਾ ਵਾਂ। ਹੱਦ ਦਰਜੇ ਦੀ ਨਿਮਰਤਾ, ਜਿੱਥੇ ਮਨਮੁੱਖਾਂ ਪਾਪੀਆਂ ਦਾ ਜ਼ਿਕਰ ਕੀਤਾ, ਉਸ ਪੌੜੀ ਵਿੱਚ ਆਪਣੇ ਆਪ ਨੂੰ ਨੀਚ ਕਹਿ ਕੇ ਸੰਬੋਧਨ ਕਰ ਲਿਆ। ਮਤਾ ਮੇਰੇ ਅੰਦਰ ਹੰਕਾਰ ਆ ਜਾਏ, ਮੈਂ ਇਹਨਾਂ ਨਾਲੋਂ ਕਿਤੇ ਚੰਗਾ ਵਾਂ ਨਹੀਂ, ਮੈਂ ਕਿਹੜਾ ਬਹੁਤਾ ਚੰਗਾ। ਨਾਨਕ ਨੀਚ ਕਹਿ ਵਿਚਾਰ, ਬਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੰਨੀ ਨਿਮਰਤਾ, ਕਿੰਨੀ ਕੁ ਨਿਮਰਤਾ ਹੈ। ਪੜ੍ਹ ਕੇ ਦੇਖੋ ਗੁਰੂ ਨਾਨਕ ਸਾਹਿਬ ਦੀ ਬਾਣੀ, ਕਹਿਣ ਲੱਗੇ ਅਕਾਲ ਪੁਰਖ ਜੀ, ਉਹ ਇੰਨੀ ਨਿਮਰਤਾ ਦੇਈ, ਜਿਹੜਾ ਮੈਨੂੰ ਮੱਥਾ ਟੇਕਣ ਆਵੇ, ਜਿਹੜਾ ਮੇਰੇ ਕਦਮਾਂ 'ਚ ਆਪਣਾ ਸਿਰ ਰੱਖੇ, ਮੈਂ ਉੱਠ ਕੇ ਉਹਦੇ ਚਰਨਾਂ ਦੀ ਤੂੜੀ ਮੱਥੇ ਲਾ ਲਵਾਂ। ਜਿਹੜਾ ਮੇਰਾ ਚੇਲਾ, ਮੇਰਾ ਸਿੱਖ ਬਣਨ ਵਾਸਤੇ ਆਏ, ਮੈਂ ਉਸ ਸਿੱਖ ਦੇ ਪੈਰਾਂ ਦੀ ਖਾਕ ਮੱਥੇ ਲਾ ਦੇਵਾਂ, ਇੰਨੀ ਨਿਮਰਤਾ ਦੇਈ ਦਾਨ ਮਹਿੰਡਾ ਤਲੀ ਖਾਕ, ਮੈਨੂੰ ਆਹ ਦਾਨ ਦੇਈ, ਉਹ ਗੁਰਸਿੱਖਾਂ ਦੀ ਚਰਨਾਂ ਦੀ ਧੂੜ ਦੇਈ, ਜਿਹੜੇ ਮੈਨੂੰ ਮੱਥਾ ਟੇਕਣ ਆਣ, ਮੈਂ ਉਹਨਾਂ ਸਿੱਖਾਂ ਦੇ ਚਰਨਾਂ ਦੀ ਤਲੀਆਂ ਦੀ ਖਾਕ ਮੱਥੇ ਲਾ ਲਵਾਂ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨ੍ਹਾਂ ਦੀ ਪਾਈਐ। ਮੈਨੂੰ ਉਹਨਾਂ ਗੁਰਮੁੱਖਾਂ ਦੀ ਚਰਨ ਧੂੜ ਮਿਲ ਜਾਏ। ਸਾਹ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈਂ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਣ ਪੱਗ ਸਾਧਾਂ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੌਕੋ ਕਰ ਸੰਤਨ ਕੀ ਧੂਰੇ। ਬਦ ਬਖਤ ਹਮਚੂ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਮੈਂ ਤੇਰੇ ਚਾਕਰਾਂ ਦੀ, ਜਿਹੜੇ ਤੇਰੇ ਸਿੱਖ ਸੇਵਾਦਾਰ ਨੇ, ਉਹਨਾਂ ਦੀ ਵੀ ਚਰਨ ਧੂੜ ਮੱਥੇ ਤੇ ਲਾ ਲਵਾਂ। ਹੱਦ ਦਰਜੇ ਦੀ ਨਿਮਰਤ ਹੈ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਇਸ ਤੋਂ ਬਾਅਦ ਕੀ ਹੋਇਆ, ਇਤਿਹਾਸ ਨੂੰ ਪੜ੍ਹ ਦੇਖੋ। ਜਿਸ ਦਿਨ ਸੱਚ ਦੇ ਪ੍ਰਚਾਰ ਲਈ ਜਾਣੇ ਵੇਈ ਤੋਂ ਬਾਹਰ ਆਏ, ਆਉਂਦਿਆਂ ਸਾਰ ਸ਼ਮਸ਼ਾਨ 'ਚ ਜਾ ਬੈਠੇ। ਪੂਰੇ ਸੁਲਤਾਨਪੁਰ ਵਿੱਚ ਖਬਰ ਫੈਲ ਗਈ। ਉਹ ਸੁਲਤਾਨਪੁਰ ਦੇ ਲੋਕ ਜਿਹੜੇ ਆਖਦੇ ਨਹੀਂ ਸੀ, ਬਾਬਾ ਡੁੱਬ ਗਿਆ। ਇੱਕ ਬੇਬੇ ਨਾਨਕੀ ਸੀ ਜਿਹਨੂੰ ਭਰੋਸਾ ਸੀ, ਕਹਿਣ ਲੱਗੀ ਮੇਰਾ ਵੀਰ ਡੁੱਬ ਨਹੀਂ ਸਕਦਾ, ਉਹ ਤੇ ਡੁੱਬਿਆਂ ਨੂੰ ਤਾਰਨ ਆਇਆ, ਵੇਈ ਦੀ ਕੀ ਮਜਾਲ ਮੇਰੇ ਵੀਰ ਨੂੰ ਡੁੱਬ ਜਾਏ, ਉਹ ਤੇ ਡੁੱਬਿਆਂ ਨੂੰ ਤਾਰਨ ਆਇਆ। ਤੀਜੇ ਦਿਨ ਖਬਰ ਫੈਲੀ, ਬਾਬਾ ਨਾਨਕ ਸ਼ਮਸ਼ਾਨ ਵਿੱਚ ਬੈਠੇ ਦੇਖੇ ਗਏ ਨੇ। ਉਸੇ ਵਕਤ ਪੂਰਾ ਸੁਲਤਾਨਪੁਰ ਇਕੱਠਾ ਹੋਇਆ। ਜਿਹਨੂੰ ਜਿਹਨੂੰ ਪਤਾ ਚੱਲਿਆ, ਕਬਰਿਸਤਾਨ ਦੇ ਵਿੱਚ ਸ਼ਮਸ਼ਾਨ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ। ਸ਼ਮਸ਼ਾਨ ਵਿੱਚ ਲੋਕ ਇਕੱਠੇ ਹੋਏ। ਦੁਨੀਆਂ ਨੇ ਸਭ ਤੋਂ ਪਹਿਲਾ ਸਵਾਲ ਇਹ ਕੀਤਾ ਸੀ, ਬਾਬਾ ਨਾਨਕ ਜੇ ਵੇਈ 'ਚ ਡੁੱਬਣ ਤੋਂ ਬਚ ਹੀ ਗਏ ਤਾਂ ਘਰ ਆ ਜਾਂਦੇ, ਸ਼ਮਸ਼ਾਨ 'ਚ ਕਿਉਂ ਆ ਬੈਠੇ ਹੋ? ਅਤੇ ਗੁਰੂ ਨਾਨਕ ਸਾਹਿਬ ਆਖਦੇ ਨੇ, ਇੱਥੋਂ ਮੈਂ ਇੱਕ ਨਵੀਂ ਗੱਲ ਸ਼ੁਰੂ ਕਰਨੀ ਚਾਹੁੰਦਾ। ਲੋਕ ਆਖਦੇ ਨੇ, ਬਾਬਾ ਨਾਨਕ ਤੈਨੂੰ ਪਤਾ ਨਹੀਂ, ਇੱਥੇ ਆ ਕੇ ਦੁਨੀਆਂ ਦੀ ਗੱਲ ਖਤਮ ਹੋ ਜਾਂਦੀ ਹੈ, ਸ਼ਮਸ਼ਾਨ ਵਿੱਚ ਆ ਕੇ ਮਨੁੱਖ ਦੀ ਗੱਲ ਮੁੱਕ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ, ਹਾਂ, ਸ਼ਮਸ਼ਾਨ ਐਸੀ ਜਗ੍ਹਾ ਹੈ ਜਿੱਥੇ ਦੁਨੀਆਂ ਦੀ ਗੱਲ ਮੁੱਕ ਜਾਂਦੀ ਹੈ, ਪਰ ਧਰਮ ਦੀ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਹੈ। ਜਿਹਨੇ ਧਰਮ ਦੀ ਦੁਨੀਆਂ 'ਚ ਪ੍ਰਵੇਸ਼ ਕਰਨਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਜਿਹਨੇ ਰੱਬ ਨਾਲ ਪ੍ਰੇਮ ਕਰਨਾ, ਉਹਨੂੰ ਪਹਿਲਾਂ ਕੰਮ ਇਹ ਕਰਨਾ ਪੈਂਦਾ, ਪ੍ਰੇਮ ਦੀ ਖੇਡ ਖੇਡਣ ਵਾਸਤੇ ਕੋਈ ਖਿਡੌਣਾ ਚਾਹੀਦਾ। ਪੁੱਛਿਆ, ਕਿਹੜਾ ਖਿਡੌਣਾ? ਮੇਰੇ ਕੋਲ ਤੇ ਕੋਈ ਖਿਡੌਣਾ ਨਹੀਂ। ਤੇ ਭਗਤ ਕਬੀਰ ਕਹਿਣ ਲੱਗੇ, ਜੇ ਕੋਈ ਖਿਡੌਣਾ ਨਹੀਂ, ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ, ਮਾਲਕ ਦੇ ਚਰਨਾਂ 'ਚ ਸੁੱਟ ਦਈ। ਜੇ ਮਾਲਕ ਤੇਰੀ ਖੇਡ 'ਚ ਸ਼ਾਮਿਲ ਹੋ ਜਾਏ, ਉਹਦੀ ਚਰਨ ਦੀ ਠੋਕਰ ਤੈਨੂੰ ਪਤਾ ਨਹੀਂ ਕਿਹੜੇ ਸਿੰਘਾਸਨ 'ਤੇ ਪਹੁੰਚਾ ਦੇ। ਕਬੀਰ, ਜੋ ਤੋਏ ਸਾਧ ਭਿਰਮ ਕੀ, ਸੀਸ ਕਾਟ ਕਰ ਗੋਏ, ਸਿਰ ਨੂੰ ਗੇਂਦ ਬਣਾ ਲੈ, ਖਿਲਤ ਖਿਲਤ ਹਾਲ ਕਰ, ਜੋ ਕੁਛ ਹੋਏ ਸੋ ਹੋਏ। ਜੇ ਪ੍ਰੇਮ ਦੀ ਖੇਡ ਖੇਡਣੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਧਰਮ ਦੀ ਗੱਲ ਸ਼ੁਰੂ ਹੀ ਇੱਥੋਂ ਹੁੰਦੀ ਹੈ, ਪਹਿਲਾਂ ਆਪੇ ਨੂੰ ਮਾਰਨਾ ਪੈਂਦਾ। ਸੁਲਤਾਨਪੁਰੋਂ ਜਦੋਂ ਤੁਰਨੇ, ਭਾਈ ਗੁਰਦਾਸ ਜੀ ਦੀ ਇਸੇ ਪੌੜੀ ਦੀ ਅਗਲੀ ਪੰਕਤੀ, ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆਂ ਨੂੰ ਦੇਖਿਆ, ਲੋਕ ਸੜਦੇ ਬਲਦੇ ਨੇ। ਗੁਰੂ ਨਾਨਕ ਸਾਹਿਬ ਆਖਦੇ ਨੇ ਨਵਾਬ ਦੌਲਤ ਖਾਂ ਲੋਧੀ ਨੂੰ, ਅਸੀਂ ਅੱਜ ਤੇਰਾ ਸ਼ਹਿਰ ਛੱਡ ਚੱਲੇ ਹਾਂ। ਪੁੱਛਿਆ, ਬਾਬਾ ਕਿੱਥੇ ਚੱਲੇ ਹੋ? ਕਹਿਣ ਲੱਗੇ, ਕਿਤੇ ਲੱਗੀ ਹੈ ਅੱਗ, ਅਸੀਂ ਉਸ ਅੱਗ ਨੂੰ ਬੁਝਾਉਣ ਚੱਲੇ ਹਾਂ। ਦੌਲਤ ਖਾਂ ਆਖਦਾ, ਸਤਿਗੁਰੂ ਤੇਰਿਆਂ ਚਰਨਾਂ ਸਦਕਾ ਤੇ ਮੇਰਾ ਸ਼ਹਿਰ ਵਸਦਾ, ਮੇਰੇ ਸ਼ਹਿਰ ਨੂੰ ਛੱਡ ਕੇ ਨਾ ਜਾਈ, ਦੱਸ ਕਿੱਥੇ ਅੱਗ ਲੱਗੀ ਹੈ? ਮੇਰੇ ਕੋਲ ਬੜੇ ਨੌਕਰ ਚਾਕਰ ਨੇ, ਮੈਂ ਭੇਜ ਕੇ ਬੁਝਾ ਦਿੰਦਾ। ਸਤਿਗੁਰੂ ਕਹਿਣ ਲੱਗੇ, ਨਹੀਂ ਦੌਲਤ ਖਾਂ, ਇਹ ਕੋਈ ਬਾਹਰ ਨਹੀਂ ਅੱਗ ਲੱਗੀ ਜਿਹੜੀ ਤੂੰ ਬੁਝਾ ਦੇਵੇਂ, ਇਹ ਅੱਗ ਲੱਗੀ ਹੈ ਲੋਕਾਂ ਦੇ ਮਨਾਂ ਦੇ ਵਿੱਚ। ਲੋਕਾਂ ਦੇ ਹਿਰਦੇ ਸੜਦੇ ਨੇ, ਲੋਕ ਈਰਖਾ 'ਚ ਸੜਦੇ ਨੇ, ਹੰਕਾਰ ਦੇ ਭਾਂਬੜ ਮਚੇ ਨੇ, ਗੁੱਸੇ ਕ੍ਰੋਧ ਦੇ ਮਨੁੱਖ ਉਬਾਲੇ ਖਾਈ ਜਾਂਦੇ, ਪਾਪਾਂ ਵਿਕਾਰਾਂ ਗੁਨਾਹਾਂ ਦੀ ਅੱਗ ਵਿੱਚ ਸੜਦੇ। ਇਹ ਵਿਕਾਰਾਂ ਦੀ ਅੱਗ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਾਏ। ਜਲ ਜਾਓ ਜੀਵਨ ਨਾਮ ਬਿਨਾ, ਨਾਮ ਨਾਲ ਟੁੱਟੇ ਲੋਕ ਸੜਦੇ ਫਿਰਦੇ ਨੇ। ਹਰ ਬਿਨ ਜੀਉ ਜਲ ਬਲ ਜਾਓ, ਹਰੀ ਤੋਂ ਬਿਨਾਂ ਜ਼ਿੰਦਗੀ ਸੜਦੀ ਬਲਦੀ ਫਿਰਦੀ ਹੈ। ਪੁੱਛਿਆ ਤੁਹਾਨੂੰ ਕਿਵੇਂ ਪਤਾ ਹੈ? ਕਹਿਣ ਲੱਗੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ, ਨਾਮ ਤੋਂ ਬਿਨਾਂ ਕੋਈ ਬਚਾਅ ਨਹੀਂ। ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀਂ ਥਾਓ। ਲੋਕ ਸੜਦੇ ਨੇ ਕਾਇਆ ਆਰਣ, ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਲੋਕ ਵਿਕਾਰਾਂ ਦੀ ਅੱਗ 'ਚ ਸੜਦੇ ਨੇ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਲੋਕ ਕਿਉਂ ਸੜਦੇ ਨੇ? ਕਿਉਂਕਿ ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਗੁਰੂ ਤੋਂ ਬਿਨਾਂ ਲੋਕ ਸੜਦੇ ਬਲਦੇ ਨੇ। ਫਿਰ ਕੀ ਹੋਇਆ? ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਗੁਰੂ ਨਾਨਕ ਸਾਹਿਬ ਜੀ ਨੇ ਭਗਵਾ ਭੇਖ ਧਾਰਨ ਕੀਤਾ ਉਦਾਸੀ ਦਾ, ਤੇ ਮਾਤਾ ਸੁਲੱਖਣੀ ਜੀ ਨੇ ਪਹਿਲਾਂ ਹੀ ਸਵਾਲ ਇਹ ਕੀਤਾ ਸੀ, ਸਤਿਗੁਰੂ ਤੁਸੀਂ ਤੇ ਭਗਵਿਆਂ ਕੱਪੜਿਆਂ ਦੇ ਖਿਲਾਫ ਹੋ, ਨਾ ਭਗਵਾਨ ਨਾ ਧੁੰਦਲਾ ਨਾ ਮੈ ਨਾ ਭਗਵਾਨ ਨਾ ਨਾ ਧੁੰਦਲਾ ਨਾ ਮੈਲਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ, ਤੁਸੀਂ ਤੇ ਭਗਵਿਆਂ ਦੇ ਖਿਲਾਫ ਹੋ। ਪੂਰ ਤਾਪ ਗੇਰੀ ਕੇ ਬਸਤਰਾ, ਆਪਦਾ ਕੰਮ ਮਾਰਿਆ ਗ੍ਰਹਿ ਤੇ ਨਸਤਾ, ਗੇਰੂ ਦੇ ਖਿਲਾਫ ਹੋ ਤੁਸੀਂ। ਅੱਜ ਆਪ ਹੀ ਤੁਸੀਂ ਭੇਖੀ ਬਸਤਰ ਧਾਰਨ ਕਰ ਲਏ, ਅੱਜ ਆਪ ਹੀ ਤੁਸੀਂ ਭਗਵੇ ਕੱਪੜੇ ਪਾ ਲਏ। ਗੁਰੂ ਨਾਨਕ ਸਾਹਿਬ ਆਖਦੇ ਨੇ ਸੁਲੱਖਣੀ, ਲੋਕ ਇੰਨੀ ਬੁਰੀ ਤਰ੍ਹਾਂ ਭੇਖ ਨਾਲ ਜੁੜੇ ਹੋਏ ਨੇ, ਭੇਖੀਆਂ ਨੂੰ ਭੇਖ 'ਚੋਂ ਕੱਢਣ ਲਈ ਅੱਜ ਮੈਨੂੰ ਵੀ ਭੇਖ ਧਾਰਨਾ ਪੈ ਗਿਆ। ਜੇ ਮੈਂ ਸੰਸਾਰੀ ਕੱਪੜੇ ਪਾ ਕੇ ਜਾਵਾਂ, ਲੋਕਾਂ ਨੇ ਮੇਰੀ ਗੱਲ ਨਹੀਂ ਸੁਣਨੀ, ਉਹਨਾਂ ਕਹਿਣਾ ਇਹ ਵੀ ਸਾਡੇ ਵਰਗਾ ਹੀ ਹੈ। ਲੋਕ ਬੁਰੀ ਤਰ੍ਹਾਂ ਭੇਖ ਨਾਲ ਜੁੜੇ ਹੋਏ ਨੇ, ਭੇਖੀਆਂ ਨੂੰ ਭੇਖ 'ਚੋਂ ਕੱਢਣ ਲਈ ਮੈਨੂੰ ਵੀ ਭੇਖ ਧਾਰਨਾ ਪੈ ਗਿਆ, ਤਾਂ ਕਿ ਲੋਕ ਘੱਟੋ ਘੱਟ ਮੇਰੀ ਗੱਲ ਸੁਣ ਲੈਣ। ਉਹ ਜ਼ਮਾਨਾ ਅੱਜ ਵੀ ਹੈ, ਲੋਕ ਕੱਪੜਿਆਂ ਨਾਲ ਜੁੜੇ ਨੇ, ਕੋਈ ਲੰਮਾ ਚੋਲਾ, ਕੋਈ ਨੰਗੀਆਂ ਲੱਤਾਂ, ਕੋਈ ਮਿਲ ਜਾਏ ਹੱਥ 'ਚ ਮਾਲਾ ਫੜੀ ਹੋਵੇ, ਲੰਮਾ ਹਜ਼ੂਰੀਆ ਹੋਵੇ, ਲੋਕ ਦੌੜੇ ਚਲੇ ਜਾਂਦੇ ਨੇ ਉਹਦੇ ਪਿੱਛੇ, ਲੋਕ ਭੇਖ ਨਾਲ ਜੁੜੇ ਨੇ। ਕਹਿਣ ਲੱਗੇ ਭੇਖ ਧਾਰਨਾ ਪਿਆ ਮੈਨੂੰ। ਗੁਰੂ ਨਾਨਕ ਸਾਹਿਬ ਜਦੋਂ ਸੱਚ ਦਾ ਪ੍ਰਚਾਰ ਕਰਕੇ ਵਾਪਸ ਆਏ, ਭੇਖ ਉਤਾਰ ਦਿੱਤਾ, ਦੁਨਿਆਵੀ ਕੱਪੜੇ ਪਾ ਲਏ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੇ ਆ ਉਤਾਰਾ, ਫਿਰ ਭੇਖ ਲਾ ਦਿੱਤਾ। ਕਹਿਣ ਲੱਗੇ ਸੁਲੱਖਣੀ ਭੇਖ ਧਾਰਨਾ ਪੈ ਗਿਆ, ਮਜਬੂਰੀ ਹੈ ਭੇਖੀਆਂ ਨੂੰ ਭੇਖ 'ਚੋਂ ਬਾਹਰ ਕੱਢਣ ਵਾਸਤੇ, ਅੱਜ ਮੈਨੂੰ ਵੀ ਭੇਖ ਧਾਰਨਾ ਪੈ ਗਿਆ। ਅਤੇ ਸੁਲੱਖਣੀ ਜੀ ਨੇ ਦੋਨੋਂ ਬੱਚੇ ਅੱਗੇ ਕਰ ਦਿੱਤੇ, ਆਹ ਤੁਹਾਡੇ ਦੋ ਪੁੱਤਰ। ਕਈ ਵਾਰੀ ਬੱਚੇ ਖੇਡਦੇ ਨੇ, ਖੇਡਦਿਆਂ ਕਈ ਵਾਰ ਲੜ ਵੀ ਪੈਂਦੇ ਨੇ, ਰੋਂਦੇ ਘਰ ਆਉਂਦੇ ਨੇ, ਅਤੇ ਪਿਤਾ ਦੀ ਗੋਦ 'ਚ ਬੈਠ ਕੇ ਆਖਦੇ ਨੇ ਫਲਾਣੇ ਬੱਚੇ ਨੇ ਮਾਰੇ ਹੈ, ਅਤੇ ਪਿਤਾ ਆਖਦਾ ਕੋਈ ਨਹੀਂ ਘਬਰਾ ਨਾ, ਉਹਨੂੰ ਦੇਖ ਲਾਂਗੇ, ਹੋ ਸਕਦਾ ਕੱਲ੍ਹ ਨੂੰ ਇਹ ਵੀ ਰੋਂਦੇ ਘਰ ਆਣ। ਇਹ ਕਿਹਦੀ ਗੋਦ 'ਚ ਬਹਿ ਕੇ ਕਹਿਣਗੇ ਸਾਨੂੰ ਫਲਾਣੇ ਨੇ ਮਾਰੇ ਹੈ, ਇਹਨਾਂ ਨੂੰ ਪਿਤਾ ਦਾ ਪਿਆਰ ਕਿਹਨੇ ਦੇਣੇ। ਗੁਰੂ ਨਾਨਕ ਸਾਹਿਬ ਆਖਦੇ ਨੇ ਸੁਲੱਖਣੀ, ਮਾਂ ਬਣ ਕੇ ਮਮਤਾ ਵੀ ਤੂੰ ਦੇ, ਪਿਤਾ ਬਣ ਕੇ ਪਿਆਰ ਵੀ ਇਹਨਾਂ ਨੂੰ ਤੂੰ ਦੇ, ਤੂੰ ਇਹਨਾਂ ਦੋ ਬੱਚਿਆਂ ਦੀ ਸੰਭਾਲ ਕਰ, ਰੱਬ ਵੱਲੋਂ ਮੈਨੂੰ ਹੁਕਮ ਆਇਆ ਮੈਂ ਸਾਰੀ ਕਾਇਨਾਤ ਦੀ ਸੰਭਾਲ ਕਰ ਸਕਾਂ, ਤੂੰ ਦੋ ਬੱਚਿਆਂ ਦੀ ਸੰਭਾਲ ਕਰ ਲੈ, ਮੈਂ ਦੁਨੀਆ ਦੇ ਰੱਬ ਦੇ ਸਾਰਿਆਂ ਬੱਚਿਆਂ ਨੂੰ ਸੰਭਾਲ ਲਵਾਂਗਾ, ਮੈਨੂੰ ਤੇਰੇ ਸਹਿਯੋਗ ਦੀ ਲੋੜ ਹੈ। ਮਾਂ ਸੁਲੱਖਣੀ ਨੇ ਹੱਥ ਜੋੜੇ ਸੱਤ ਬਚਨ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਜਦੋਂ ਧਰਤ ਲੁਕਾਈ ਨੂੰ ਸੋਧਣ ਤੁਰੇ, ਉਦੋਂ ਕੀ ਕੀਤਾ? ਗੁਰੂ ਨਾਨਕ ਸਾਹਿਬ ਜੀ ਨੇ ਦੋ ਕੰਮ ਕੀਤੇ, ਦੋ ਕੰਮ। ਪਹਿਲਾ ਕੰਮ, ਸੱਚ ਦੀ ਗੱਲ ਦੁਨੀਆ ਨੂੰ ਦੱਸਣ ਵਾਸਤੇ ਅੱਜ ਸਾਨੂੰ ਦੁਨੀਆ ਇਕੱਠੀ ਕਰਨੀ ਪੈਂਦੀ ਹੈ, ਕੋਈ ਸਮਾਗਮ ਕੋਈ ਪ੍ਰੋਗਰਾਮ ਰੱਖਣਾ ਪੈਂਦਾ, ਇਸ਼ਤਿਹਾਰ ਵੰਡਣੇ ਪੈਂਦੇ ਨੇ, ਅਨਾਊਂਸਮੈਂਟ ਕਰਨੀ ਪੈਂਦੀ ਹੈ, ਲੋਕੋ ਇਕੱਠੇ ਹੋ ਤੁਹਾਨੂੰ ਅਸੀਂ ਗੱਲ ਸੁਣਾਈਏ। ਉਹ ਜ਼ਮਾਨਾ ਮੀਡੀਆ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਪਹਿਲਾ ਕੰਮ ਇਹ ਕੀਤਾ ਜਿੱਥੇ ਲੋਕ ਇਕੱਠੇ ਹੋਏ ਨੇ ਸਤਿਗੁਰੂ ਆਪ ਉੱਥੇ ਚਲੇ ਗਏ। ਆਪਣੀ ਗੱਲ ਸੁਣਾਉਣ ਲਈ ਲੋਕ ਇਕੱਠੇ ਨਹੀਂ ਕਰਨੇ ਪਏ। ਹਰਿਦੁਆਰ ਜੇ ਸ਼ਰਾਧਾਂ ਦਾ ਮੇਲਾ ਲੱਗਿਆ, ਲੱਖਾਂ ਲੋਕ ਆਏ ਨੇ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਕੁਰੂਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ, ਲੱਖਾਂ ਲੋਕ ਆਏ ਨੇ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਜਗਨਨਾਥਪੁਰੀ ਰੱਥ ਯਾਤਰਾ ਵਾਸਤੇ ਲੱਖਾਂ ਲੋਕ ਆਏ ਨੇ, ਸਤਿਗੁਰੂ ਆਪ ਉੱਥੇ ਚਲੇ ਗਏ। ਮੱਕੇ ਦੀ ਧਰਤੀ ਮੁਸਲਮਾਨ ਵੀਰ ਜ਼ਿਆਰਤ ਕਰਨ ਵਾਸਤੇ ਇਕੱਠੇ ਹੋਏ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਲੱਗਿਆ, ਸਤਿਗੁਰੂ ਆਪ ਉੱਥੇ ਹਾਜ਼ਰ ਹੋ ਗਏ। ਗੱਲ ਕੀ, ਜਿੱਥੇ ਵੀ ਇਕੱਠ ਹੋਇਆ ਸਤਿਗੁਰੂ ਨੂੰ ਲੋਕ ਇਕੱਠੇ ਨਹੀਂ ਕਰਨੇ ਪਏ, ਜਿਸ ਮੇਲੇ ਤਿਉਹਾਰ 'ਤੇ ਲੋਕ ਇਕੱਠੇ ਹੋਏ, ਸਤਿਗੁਰੂ ਆਪ ਉੱਥੇ ਚਲੇ ਗਏ। ਇਹ ਪਹਿਲਾ ਕੰਮ ਕੀਤਾ। ਅਤੇ ਦੂਸਰਾ ਕੰਮ ਕਿਹੜਾ ਕੀਤਾ? ਅੱਜ ਵੀ ਲੱਖਾਂ ਇਕੱਠ ਹੁੰਦੇ ਨੇ, ਵੱਡੇ ਵੱਡੇ ਇਕੱਠ ਹੁੰਦੇ ਨੇ, ਅਸੀਂ ਵੀ ਉਹਨਾਂ ਇਕੱਠਾਂ 'ਚ ਹਾਜ਼ਰ ਹੋ ਸਕਦੇ ਹਾਂ, ਪਰ ਅਸੀਂ ਆਪਣੀ ਗੱਲ ਨਹੀਂ ਕਹਿ ਸਕਦੇ। ਗੁਰੂ ਨਾਨਕ ਸਾਹਿਬ ਲੱਖਾਂ ਦੀ ਇਕੱਠ ਵਿੱਚ ਗਏ, ਪਰ ਆਪਣੀ ਗੱਲ ਕਿਵੇਂ ਕਰਨ? ਦੂਜਾ ਕੰਮ ਇਹ ਕੀਤਾ, ਇੱਕ ਨਾਟਕੀ ਢੰਗ ਨਾਲ ਇੱਕ ਕੌਤਕ ਵਰਤਾ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਆਪਣੀ ਗੱਲ ਕਹਿ ਦਿੱਤੀ। ਇਹ ਦੋ ਕੰਮ ਕੀਤੇ। ਹਰਿਦੁਆਰ ਸਭ ਤੋਂ ਪਹਿਲਾਂ ਘਰੋਂ ਸ਼ੁਰੂਆਤ ਕੀਤੀ। ਜਦੋਂ ਜਨੇਊ ਦਾ ਖੰਡਨ ਕਰਨਾ, ਉਦੋਂ ਇੱਕ ਦਿਨ ਵੀ ਨਹੀਂ ਕਿਹਾ ਮਾਤਾ ਪਿਤਾ ਨੂੰ ਮੈਂ ਜਨੇਊ ਨਹੀਂ ਪਾਉਣਾ, ਸਮਾਗਮ ਨਾ ਰਚੋ। ਨਹੀਂ, ਬਿਲਕੁਲ ਨਹੀਂ ਕਿਹਾ, ਸਮਾਗਮ ਰਚਿਆ ਗਿਆ। ਰਿਸ਼ਤੇਦਾਰ ਮਿੱਤਰਾਂ ਨੂੰ ਸੁਨੇਹ ਭੇਜੇ ਗਏ, ਘਰ ਚੰਗਾ ਤਕੜਾ ਇਕੱਠ ਹੋਇਆ, ਦੇਗਚੇ ਭੰਡਾਰੇ ਤਿਆਰ ਹੋਏ, ਸੋਹਣੇ ਬਸਤਰ ਪਹਿਨੇ ਗਏ। ਜਦੋਂ ਐਨ ਤਕੜਾ ਇਕੱਠ ਹੋ ਗਿਆ, ਗੁਰੂ ਨਾਨਕ ਸਾਹਿਬ ਨੇ ਉੱਥੇ ਕਹਿ ਦਿੱਤਾ ਮੈਂ ਜਨੇਊ ਨਹੀਂ ਪਾਉਣਾ। ਰੋਕਿਆ ਇੱਕ ਦਿਨ ਵੀ ਨਹੀਂ ਕਿ ਸਮਾਗਮ ਨਾ ਕਰੋ। ਪਹਿਲਾਂ ਕਹਿ ਸਕਦੇ ਸੀ ਨਹੀਂ, ਇਕੱਠ ਤਾਂ ਹੋ ਜਾਏ ਤਾਂ ਕਿ ਮੈਂ ਆਪਣੀ ਗੱਲ ਕਹਿ ਸਕਾਂ। ਇੱਥੋਂ ਸ਼ੁਰੂਆਤ ਹੋਈ। ਹਰਿਦੁਆਰ ਦੇ ਵਿੱਚ ਲੱਖਾਂ ਲੋਕ ਇਕੱਠੇ ਹੋਏ, ਗੁਰੂ ਨਾਨਕ ਸਾਹਿਬ ਆਪ ਹਾਜ਼ਰ ਹੋ ਗਏ। ਹੁਣ ਦੁਨੀਆ ਦਾ ਧਿਆਨ ਕਿਵੇਂ ਆਪਣੇ ਵੱਲ ਖਿੱਚਣ? ਸਤਿਗੁਰਾਂ ਨੇ ਇੱਕ ਕੌਤਕ ਵਰਤਾਇਆ, ਨਾਟਕੀ ਤਰੀਕੇ ਦੇ ਨਾਲ ਲੋਕ ਪੂਰਬ ਨੂੰ ਪਾਣੀ ਦਿੰਦੇ ਨੇ, ਸਤਿਗੁਰੂ ਪੱਛਮ ਨੂੰ ਦੇਣ ਲੱਗ ਪਏ। ਲੋਕ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਨੇ, ਬਾਬੇ ਨੇ ਚੜ੍ਹਦੇ ਨੂੰ ਨਹੀਂ ਲਹਿੰਦੇ ਨੂੰ ਸਲਾਮ ਕੀਤੀ। ਪਾਣੀ ਵੀ ਚੜ੍ਹਦੇ ਨੂੰ ਨਹੀਂ ਲਹਿੰਦੇ ਨੂੰ ਦਿੱਤਾ। ਅਤੇ ਜਿਸ ਦਿਨ ਘਰੋਂ ਤੁਰੇ ਉਹਨੂੰ ਨਾਲ ਲੈ ਕੇ ਤੁਰੇ, ਲੋ ਜਿਹਨੂੰ ਲੋਕ ਡੂਮ ਆਖਦੇ ਨੇ, ਸਤਿਗੁਰੂ ਨੇ ਕਹਿ ਦਿੱਤਾ ਨਹੀਂ ਮੇਰਾ ਭਾਈ ਹੈ। ਸਭ ਤੋਂ ਪਹਿਲਾਂ ਉਹਦੇ ਘਰ ਚਰਨ ਜਾ ਪਾਏ ਜਿਹਨੂੰ ਲੋਕ ਆਖਦੇ ਨੇ ਜੀ ਕਿਰਤੀ ਹੈ। ਸਤਿਗੁਰੂ ਕਹਿਣ ਲੱਗੇ ਕਿਰਤੀ ਨਹੀਂ ਮੇਰਾ ਭਾਈ ਲਾ ਲਓ, ਇਹ ਮੇਰਾ ਭਾਈ ਹੈ। ਕਿਉਂ? ਗੁਰੂ ਨਾਨਕ ਦੀ ਸਾਂਝ ਲਹਿੰਦੇ ਨਾਲ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ, ਮੇਰੀ ਸਾਂਝ ਇਹਨਾਂ ਨਾਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲਹਿੰਦੇ ਨੂੰ ਪਾਣੀ ਦਿੱਤਾ, ਦੋ ਚਾਰ ਨੇੜੇ ਆਏ, ਬਾਬਾ ਕੀ ਕਰ ਰਹੇ ਹੈ? ਸਤਿਗੁਰੂ ਪਾਤਸ਼ਾਹ ਨੇ ਜਵਾਬ ਨਹੀਂ ਦਿੱਤਾ, ਤੇਜ਼ੀ ਨਾਲ ਪਾਣੀ ਦੇ ਗਏ। ਚਾਰ ਪੰਜ ਹੋਰ ਨੇੜੇ ਆ ਗਏ, ਬਾਬਾ ਲੱਗਦਾ ਸੁੱਤਾ ਉੱਠ ਕੇ ਆ ਗਿਆ, ਦਿਸ਼ਾ ਦਾ ਨਹੀਂ ਪਤਾ। ਪੰਜ ਸੱਤ ਜਣੇ ਹੋਰ ਇਕੱਠੇ ਹੋ ਕੇ ਆ ਗਏ, ਆਲੇ ਦੁਆਲੇ ਇਕੱਠੇ ਹੋਣ ਲੱਗ ਪਏ ਲੋਕ। ਇਹ ਬਾਬਾ ਕੀ ਗੱਲ, ਨੀਂਦ ਵਿੱਚ ਤਾਂ ਨਹੀਂ, ਇਸ਼ਨਾਨ ਕਰਕੇ ਆਏ, ਭੁਲੇਖੇ ਨਾਲ ਤਾਂ ਨਹੀਂ ਇੱਧਰ ਪਾਣੀ ਦੇ ਰਿਹਾ? ਗੱਲ ਕੀ, ਚੰਗਾ ਤਕੜਾ ਇਕੱਠ ਹੋ ਗਿਆ, ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫਿਰ ਪਾਣੀ ਦੇ ਹੀ ਗਏ, ਆਖਰ ਕਿਸੇ ਬਾਂਹ ਫੜ ਕੇ ਰੋਕ ਕੇ ਪੁੱਛ ਹੀ ਲਿਆ, ਬਾਬਾ ਕਿੱਧਰ ਪਾਣੀ ਦੇ ਰਹੀ ਹੈ? ਸਤਿਗੁਰੂ ਪਾਤਸ਼ਾਹ ਆਖਦੇ ਨੇ ਤੁਸੀਂ ਕਿੱਧਰ ਦੇ ਰਹੇ ਹੋ? ਕਹਿਣ ਲੱਗੇ ਅਸੀਂ ਪਿੱਤਰ ਲੋਕ ਸੂਰਜ ਨੂੰ ਪਾਣੀ ਦੇ ਰਹੇ ਹਾਂ। ਸਤਿਗੁਰੂ ਕਹਿਣ ਲੱਗੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਲੋਕ ਖਿੜ ਖੜਾ ਕੇ ਹੱਸੇ, ਕਹਿਣ ਲੱਗੇ ਬਾਬਾ ਤੇਰਾ ਪਾਣੀ ਇੱਥੇ ਡੁੱਲ ਰਿਹਾ, ਖੇਤ ਕਿੰਨੀ ਦੂਰ ਨੇ? ਕਹਿਣ ਲੱਗੇ ਜੀ 250-300 ਮੀਲ ਦੂਰ ਨੇ ਤਲਵੰਡੀ। ਲੋਕ ਹੱਸੇ, ਬਾਬਾ ਤੇਰਾ ਪਾਣੀ ਤਾਂ ਇੱਥੇ ਡੁੱਲ ਰਿਹਾ, 250-300 ਮੀਲ ਦੂਰ ਕਿਵੇਂ ਜਾਏਗਾ? ਹੁਣ ਸਤਿਗੁਰੂ ਦੇ ਹੱਸਣ ਦੀ ਵਾਰੀ ਸੀ, ਸਤਿਗੁਰੂ ਹੱਸੇ। ਲੋਕ ਆਖਦੇ ਤੁਸੀਂ ਕਿਉਂ ਹੱਸੇ ਹੋ? ਸਤਿਗੁਰੂ ਕਹਿਣ ਲੱਗੇ ਜੇ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਸੂਰਜ 'ਤੇ ਜਾ ਸਕਦਾ ਹੈ, ਮੇਰਾ 250-300 ਮੀਲ ਦੂਰ ਨਹੀਂ ਜਾ ਸਕਦਾ? ਲੋਕ ਸੋਚਣ 'ਤੇ ਮਜਬੂਰ ਹੋਏ, ਕਹਿਣ ਲੱਗੇ ਬਾਬਾ ਅਸੀਂ ਹਜ਼ਾਰਾਂ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ, ਸਾਡੇ ਦਾਦੇ ਪੜਦਾਦੇ ਕੰਮ ਕਰਦੇ ਆਏ ਨੇ, ਕੀ ਇਹ ਗਲਤ ਹੈ ਇਹ ਪਾਣੀ ਦੇਣਾ? ਸਤਿਗੁਰੂ ਕਹਿਣ ਲੱਗੇ ਜਿਹੜਾ ਕੰਮ ਹਜ਼ਾਰ ਸਾਲ ਤੋਂ ਹੋਵੇ, ਜੇ ਗਲਤ ਹੈ ਤਾਂ ਗਲਤ ਹੈ, ਜੇ ਠੀਕ ਹੈ ਭਾਵੇਂ ਅੱਜ ਤੋਂ ਹੀ ਸ਼ੁਰੂ ਹੋਵੇ ਉਹ ਠੀਕ ਹੈ। ਪੁੱਛਿਆ ਪਾਣੀ ਦੇਣਾ ਗਲਤ ਕੰਮ ਹੈ? ਸਤਿਗੁਰੂ ਕਹਿਣ ਲੱਗੇ ਪਾਣੀ ਦੇਣਾ ਗਲਤ ਨਹੀਂ ਹੈ, ਬਸ ਆਪਣੀ ਦਿਸ਼ਾ ਠੀਕ ਕਰ ਲਓ। ਪਾਣੀ ਦੇਣਾ ਬੜੇ ਸਵਾਬ ਦਾ ਕੰਮ ਹੈ, ਪੁੰਨ ਦਾ ਕੰਮ ਹੈ, ਪਰ ਤੁਹਾਡੀ ਦਿਸ਼ਾ ਗਲਤ ਹੈ, ਤੁਸੀਂ ਮੋਰਿਆਂ ਪਿੱਤਰਾਂ ਨੂੰ ਪਾਣੀ ਦਿੰਦੇ ਹੋ, ਘਰ ਜਿਉਂਦੇ ਪਿਆਸੇ ਤੜਫਦੇ ਨੇ, ਉਹਨਾਂ ਦੇ ਮੂੰਹ 'ਚ ਪਾ ਦਿਓ। ਸਿਰਫ ਆਪਣੀ ਦਿਸ਼ਾ ਠੀਕ ਕਰ ਲਓ। ਦਿਸ਼ਾ ਹੈ ਗਿਆਨ, ਸਫ਼ਰ ਹੈ ਸ਼ਰਧਾ। ਜੇ ਮੇਰਾ ਘਰ ਪੂਰਬ ਦੇ ਵਿੱਚ ਹੈ, ਮੈਂ ਸਵੇਰ ਤੋਂ ਤੁਰਨਾ ਸ਼ੁਰੂ ਕਰਦਿਆਂ ਪੱਛਮ ਵੱਲ ਸ਼ਾਮ ਤੱਕ ਤੁਰੀ ਜਾਵਾਂ, ਘਰ ਤੋਂ ਦੂਰ ਹੋ ਸਕਦਾ, ਘਰ ਦੇ 'ਚ ਨਹੀਂ ਪਹੁੰਚ ਸਕਦਾ। ਘਰੋਂ ਤੁਰਨ ਲੱਗਿਆਂ ਸਭ ਤੋਂ ਪਹਿਲਾਂ ਮੈਨੂੰ ਗਿਆਨ ਹੋਵੇ ਮੇਰਾ ਘਰ ਕਿਹੜੀ ਦਿਸ਼ਾ 'ਚ ਹੈ। ਅਤੇ ਇਹੀ ਨਾ ਹੋਵੇ, ਮੈਨੂੰ ਗਿਆਨ ਤਾਂ ਹੋਵੇ ਮੇਰਾ ਘਰ ਪੂਰਬ ਦੇ ਵਿੱਚ ਹੈ, ਪਰ ਸ਼ਰਧਾ ਨਾਲ ਮੈਂ ਸਫ਼ਰ ਹੀ ਨਾ ਕਰਾਂ ਤਾਂ ਵੀ ਨਹੀਂ ਕਿਤੇ ਪਹੁੰਚ ਸਕਦਾ। ਸ਼ੁਰੂਆਤ ਗਿਆਨ ਤੋਂ ਹੈ। ਸਿੱਖ ਦਾ ਗੁਰੂ ਗਿਆਨ ਹੈ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਗਿਆਨ ਗੁਰੂ ਆਤਮ ਉਪਦੇਸ਼ੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਿੱਥੇ ਗਿਆਨ ਹੈ ਧਰਮ ਉੱਥੇ ਸ਼ੁਰੂ ਹੁੰਦਾ ਹੈ। ਗਿਆਨ ਹੈ ਦਿਸ਼ਾ, ਸ਼ਰਧਾ ਹੈ ਸਫ਼ਰ। ਗੁਰੂ ਦੇ ਗਿਆਨ ਮੁਤਾਬਕ ਤੁਰੀ, ਸ਼ਰਧਾ ਗੁਰੂ ਦੇ ਗਿਆਨ 'ਤੇ ਰੱਖੀ ਤਾਂ ਆਪਣੀ ਮੰਜ਼ਿਲ 'ਤੇ ਪਹੁੰਚੇਗਾ। ਸਤਿਗੁਰੂ ਕਹਿਣ ਲੱਗੇ, ਪਾਣੀ ਪਿਲਾਉਣਾ ਪੁੰਨ ਦਾ ਕੰਮ ਹੈ, ਪਰ ਤੁਹਾਡੀ ਦਿਸ਼ਾ ਗਲਤ ਹੈ। ਘਰ ਜਿਉਂਦੇ ਬਜ਼ੁਰਗ ਤੜਫਦੇ ਨੇ, ਉਹਨਾਂ ਨੂੰ ਕਦੀ ਪਾਣੀ ਨਹੀਂ ਪਿਲਾਇਆ, ਕਦੀ ਭੋਜਨ ਨਹੀਂ ਛਕਾਇਆ, ਕਦੀ ਮੰਜਾ ਬਿਸਤਰਾ ਨਹੀਂ ਦਿੱਤਾ, ਬਾਹਰ ਮਰਿਆਂ ਨੂੰ ਦਾਨ ਕਰਦੇ ਫਿਰਦੇ ਹੋ, ਬ੍ਰਾਹਮਣ ਤੁਹਾਨੂੰ ਲੁੱਟਦਾ ਫਿਰਦਾ, ਤੁਹਾਨੂੰ ਇੰਨੀ ਵੀ ਸਮਝ ਨਹੀਂ ਆ ਰਹੀ। ਜੀਵਤ ਪਿੱਤਰ ਨਾ ਮਾਨੇ ਕਹੂ, ਮੂਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿਉਂ ਪਾਵੇ, ਕਹੂਆ ਕੁੱਕਰ ਖਾਹੀ। ਜੇ ਕੁਰੂਕਸ਼ੇਤਰ ਗਏ, ਸੂਰਜ ਗ੍ਰਹਿਣ ਦਾ ਮੇਲਾ, ਲੱਖਾਂ ਦਾ ਇਕੱਠ, ਕਿਵੇਂ ਧਿਆਨ ਖਿੱਚਿਆ ਜਾਏ। ਹੁਣ ਗ੍ਰਹਿਣ ਦੇ ਮੌਕੇ ਅੱਗ ਬਾਲਣੀ ਮੰਨੇ, ਰੋਟੀ ਖਾਣੀ ਮੰਨੇ, ਵਰਤ ਰੱਖੇ ਜਾਂਦੇ ਨੇ। ਸਤਿਗੁਰੂ ਨੇ ਦੁਨੀਆਂ ਦਾ ਧਿਆਨ ਖਿੱਚਣ ਵਾਸਤੇ ਖੂਬ ਅੱਗ ਬਾਲੀ, ਧੂੰਆਂ ਕੀਤਾ, ਗੁਰੂ ਨਾਨਕ ਦਾ ਲੰਗਰ ਸ਼ੁਰੂ ਹੋਇਆ ਉੱਥੇ। ਗੱਲ ਕੀ, ਲੋਕ ਇਕੱਠੇ ਹੋਏ, ਸਤਿਗੁਰੂ ਨੇ ਉਹਨਾਂ ਨੂੰ ਫਿਰ ਸਮਝਾਇਆ, ਕਹਿਣ ਲੱਗੇ ਭੁੱਖੇ ਰਿਹਾ ਰੱਬ ਨਹੀਂ ਮਿਲਦਾ, ਅੱਜ ਅੰਨ ਨੂੰ ਠੋਕਰ ਮਾਰ ਦਿਓ, ਕੱਲ੍ਹ ਅੰਨ ਤੁਹਾਨੂੰ ਠੋਕਰ ਮਾਰ ਜਾਏ। ਨਹੀਂ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਘੱਟ ਖਾਓ ਘੱਟ ਸੋਵੋ, ਇਹ ਨਹੀਂ ਵੀ ਬਿਲਕੁਲ ਹੀ ਭੁੱਖੇ ਰਹਿ ਜਾਓ। ਜੇ ਪੇਟ ਭੁੱਖਾ ਹੋਵੇ ਤਾਂ ਰੱਬ ਵਿੱਚ ਵੀ ਧਿਆਨ ਨਹੀਂ ਜੁੜਿਆ ਕਰਦਾ। ਸਤਿਗੁਰੂ ਨੇ ਵਰਤਾਂ ਤੋਂ ਵਰਜਿਆ। ਜਗਨਨਾਥਪੁਰੀ ਲੱਖਾਂ ਦਾ ਇਕੱਠ ਹੈ, ਲੋਕ ਆਰਤੀ ਉਤਾਰਨ ਵਾਸਤੇ ਖੜ੍ਹੇ ਹੋਏ ਨੇ। ਸਤਿਗੁਰੂ ਨੇ ਦੁਨੀਆਂ ਦਾ ਧਿਆਨ ਖਿੱਚਣ ਵਾਸਤੇ ਸਭ ਤੋਂ ਅੱਗੇ ਬੈਠ ਕੇ ਜ਼ਮੀਨ 'ਤੇ ਬੈਠੇ ਰਹੇ, ਮੁਸਕਰਾਉਂਦੇ ਰਹੇ, ਲੋਕ ਖੜ੍ਹੇ ਹੋ ਕੇ ਆਰਤੀ ਉਤਾਰਦੇ ਰਹੇ। ਸੁਭਾਵਕ ਆਰਤੀ ਖਤਮ ਹੋਈ, ਲੋਕਾਂ ਦਾ ਧਿਆਨ ਗਿਆ, ਲੋਕ ਇਕੱਠੇ ਹੋ ਗਏ। ਬਾਬਾ ਤੁਸੀਂ ਨਹੀਂ ਆਰਤੀ ਉਤਾਰੀ? ਕਹਿਣ ਲੱਗੇ ਮੈਂ ਕੌਣ ਆ ਰੱਬ ਦੀ ਆਰਤੀ ਉਤਾਰਨ ਵਾਲਾ, ਪੂਰੀ ਕਾਇਨਾਤ ਉਹਦੀ ਆਰਤੀ ਉਤਾਰ ਰਹੀ ਹੈ। ਇਸ ਛੋਟੀ ਜਿਹੀ ਆਰਤੀ ਨਾਲ ਕੀ ਬਣਨਾ? ਅਸਮਾਨ ਜਿੰਨਾ ਥਾਲ ਹੋਵੇ, ਸੂਰਜ ਚੰਦਰਮਾ ਵਰਗੇ ਦੀਵੇ ਆਉਣ, ਬਨਸਪਤੀ ਸੁਗੰਧ ਛੱਡਦੇ ਹੋਏ ਫੁੱਲ ਉਹਦੇ ਦਰ 'ਤੇ ਚੜ੍ਹੇ ਹੋਏ ਹੋਣ, ਘੱਟੋ ਘੱਟ ਇੰਨੀ ਵੱਡੀ ਤਿਆਰਤੀ ਹੋਵੇ ਨਾ, ਜੇ ਰੱਬ ਵੱਡਾ ਹੈ। ਤੁਹਾਡਾ ਜਗਨਨਾਥ ਚਾਰ ਦੀਵਾਰੀ 'ਚ ਕਹਿ ਦੇ, ਮੇਰਾ ਜਗਨਨਾਥ ਪੂਰੇ ਜਗਤ 'ਚ ਫੈਲਿਆ ਹੋਇਆ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਜੰਤ ਭੇਰੀ। ਜੇ ਸਤਿਗੁਰੂ ਮੱਕੇ ਦੀ ਧਰਤੀ ਗਏ, ਇਕੱਠ ਉੱਥੇ ਲੱਖਾਂ ਦਾ, ਧਿਆਨ ਕਿਵੇਂ ਖਿੱਚਣ? ਕਾਬੇ ਵੱਲ ਨੂੰ ਪੈਰ ਕਰ ਦਿੱਤੇ, ਸੁਭਾਵਕ ਇਕੱਠੇ ਹੋਏ, ਬਾਬਾ ਇੱਧਰ ਪੈਰ ਕੀਤੇ, ਤੂੰ ਕਾਫਰ ਹੈ, ਇੱਧਰ ਖੁਦਾ ਦਾ ਘਰ ਹੈ। ਸਤਿਗੁਰੂ ਕਹਿਣ ਲੱਗੇ, ਜਿੱਧਰ ਖੁਦਾ ਨਹੀਂ ਹੈ ਉੱਧਰ ਪੈਰ ਕਰ ਦਿਓ। ਚਤੁਰ ਦਿਸ਼ਾ ਕਿਨੋ ਬਲ ਆਪਣਾ, ਜਿਸ ਮਾਲਕ ਦੀ ਤਾਕਤ ਚੌਵਾਂ ਦਿਸ਼ਾਵਾਂ 'ਚ ਹੈ, ਉਹ ਖੁਦਾ ਸਾਰੇ ਪਾਸੇ ਰਹਿੰਦੇ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਿ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੋਰ ਮੁਕਾਮਾ। ਰੱਬ ਤੇ ਪਰਮੇਸ਼ਰ ਹਿਰਦੇ 'ਚ ਵਾਸ ਕਰਦਾ ਹੈ।